SBS Radio. ਪਿਆਰੇ ਦੋਸਤੋ, ਸਟੂਡੀਓ 'ਚ ਇਸ ਵੇਲੇ ਸਾਡੇ ਕੋਲ ਮਹਿਮਾਨ ਬਣ ਕੇ ਆਏ ਨੇ ਉੱਘੇ ਐਥਲੀਟ ਹਰਭਜਨ ਸਿੰਘ ਔਲਖ। ਹਾਲ ਹੀ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ 'ਚ ਹਿੱਸਾ ਲਿਆ ਅਤੇ ਉੱਥੇ ਸੋਨ ਤਗਮੇ ਜਿੱਤੇ ਨੇ, ਚਾਂਦੀ ਦੇ ਤਗਮੇ ਜਿੱਤੇ ਨੇ। ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਅਥਲੈਟਿਕਸ ਵਿੱਚ ਮੱਲਾਂ ਮਾਰਦੇ ਰਹੇ ਨੇ, ਮਾਣ ਖੱਟਦੇ ਰਹੇ ਨੇ ਅਤੇ ਇਸ ਵੇਲੇ ਉਹਨਾਂ ਦੀ ਉਮਰ 85 ਨੂੰ ਢੁੱਕਦੀ ਆ ਅਤੇ ਇਹ ਪ੍ਰਾਪਤੀਆਂ ਇਸ ਉਮਰ ਦੇ ਮੱਦੇਨਜ਼ਰ ਹੋਰ ਵੀ ਅਹਿਮ ਹੋ ਜਾਂਦੀਆਂ ਨੇ। ਹਾਂਜੀ ਔਲਖ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ, ਕਿਉਂਕਿ ਤੁਸੀਂ ਮੈਨੂੰ ਆਪਣੇ ਸਟੇਸ਼ਨ 'ਤੇ ਬੋਲਣ ਦਾ ਮੌਕਾ ਦਿੱਤਾ।
ਜੀ ਦੱਸੋ ਸਾਨੂੰ ਔਲਖ ਸਾਹਿਬ, ਹਾਲ ਹੀ ਵਿੱਚ ਤੁਸੀਂ ਜਾ ਕੇ ਆਏ ਹੋ ਨਿਊਜ਼ੀਲੈਂਡ, ਕਿਹੜੀ ਪ੍ਰਤੀਯੋਗਤਾ 'ਚ ਹਿੱਸਾ ਲਿਆ ਅਤੇ ਕਿਸ ਕਿਸਮ ਦੀ ਕਾਰਗੁਜ਼ਾਰੀ ਰਹੀ ਤੁਹਾਡੀ ਉੱਥੇ?
ਮੈਂ ਨਿਊਜ਼ੀਲੈਂਡ ਦੀ ਨੈਸ਼ਨਲ ਲੜਨ ਗਿਆ ਸੀ, ਨਿਊਜ਼ੀਲੈਂਡ ਦੇ ਡਨੀਡਨ ਸ਼ਹਿਰ ਵਿੱਚ। ਉੱਥੇ ਉਹਨਾਂ ਨੇ 1 ਫਰਵਰੀ ਤੋਂ 9 ਫਰਵਰੀ ਤੱਕ ਟੂਰਨਾਮੈਂਟ ਰੱਖਿਆ ਸੀ, ਪਰ ਅਥਲੈਟਿਕ ਸਾਰੀ 1 ਦਿਨ ਰੱਖੀ ਸੀ, ਪਹਿਲੀ ਤਰੀਕ ਨੂੰ। ਮੈਂ ਉਹਦੇ ਵਿੱਚ 9 ਇਵੈਂਟ ਵਿੱਚ ਭਾਗ ਲਿਆ, ਜਿਨ੍ਹਾਂ 'ਚੋਂ ਮੈਂ 7 ਗੋਲਡ ਮੈਡਲ ਅਤੇ 2 ਸਿਲਵਰ, ਯਾਨੀ ਕਿ 100 ਗਜ, 200 ਗਜ, 400 ਗਜ ਅਤੇ 800 ਗਜ ਦਾ ਗੋਲਡ, ਲੌਂਗ ਜੰਪ ਅਤੇ ਹਾਈ ਜੰਪ ਦਾ ਗੋਲਡ, ਜੈਵਲਿਨ ਥਰੋ ਅਤੇ ਡਿਸਕਸ ਵਿੱਚ ਸਿਲਵਰ ਮੈਡਲ।
ਕਿਆ ਬਾਤ ਹੈ, ਕੁੱਲ ਮਿਲਾ ਕੇ ਹੁੰਝਾ ਹੀ ਫੇਰਿਆ ਫਿਰ ਤਾਂ?
ਹੁੰਝਾ ਇਸ ਤਰ੍ਹਾਂ ਜੀ, ਜ਼ੋਰ ਬੜਾ ਲੱਗਾ, ਕਿਉਂਕਿ ਅਥਲੈਟਿਕ ਉਹਨਾਂ ਨੇ 1 ਦਿਨ ਰੱਖੀ ਸੀ ਅਤੇ 1 ਦਿਨ 9 ਇਵੈਂਟ ਲੜਨੇ, ਬੜਾ ਔਖਾ ਸੀਗਾ। ਜਦੋਂ ਮੈਂ ਜੰਪ ਕਰਦਾ ਸੀਗਾ ਉਦੋਂ ਫਿਰ 220 ਆ ਗਈ, ਫਿਰ ਮੈਂ ਉਦੋਂ 1 ਜੰਪ ਲਾ ਕੇ ਫਿਰ ਮੈਂ 220 ਜਾ ਕੇ ਦੌੜਿਆ, ਫਿਰ ਮੁੜ ਕੇ ਆ ਕੇ ਜੰਪ ਪੂਰਾ ਕੀਤਾ। ਜਦੋਂ ਜੰਪ ਲਾ ਕੇ ਹਟਿਆ ਉਸ ਵੇਲੇ ਹਾਈ ਜੰਪ ਆ ਗਈ, ਹਾਈ ਜੰਪ ਤੋਂ ਬਾਅਦ ਮੁੜ ਕੇ ਫਿਰ 400 ਆ ਗਈ। ਇਸ ਤਰ੍ਹਾਂ ਸਾਰਾ ਦਿਨ ਯਾਨੀ ਕਿ ਮੈਂ ਦੌੜਾ ਹੀ ਫਿਰਦਾ ਰਿਹਾ,
1 ਇਵੈਂਟ ਤੋਂ ਦੂਜੀ ਤੋਂ ਤੀਜੀ,
ਯਾਨੀ ਕਿ ਪਹਿਲੇ ਇਹਨੂੰ ਮੈਂ ਦੱਸ ਜਾਂਦਾ ਸੀ 1 ਇਵੈਂਟ ਜੰਪ ਕਰਕੇ ਵੀ ਮੈਂ ਆਹ ਕਰਨ ਚੱਲਿਆ ਅਤੇ ਮੇਰਾ ਦੂਜੇ ਜੰਪ ਰੱਖ ਛੱਡਿਓ।
ਜਿਹੜੀ ਇਵੈਂਟ 'ਚ ਜਾਣੀ ਭੱਜਣਾ, ਉੱਥੇ ਜਾਣ ਲਈ ਵੀ ਭੱਜਣਾ?
ਹਾਂਜੀ ਹਾਂਜੀ।
ਥੋੜ੍ਹਾ ਜਿਹਾ ਦੱਸੋ ਫਿਰ, ਕੋਈ ਇਨਾਮੀ ਰਾਸ਼ੀ ਵੀ ਮਿਲੀ ਉਹਦੇ 'ਚ ਜਾਂ ਫਿਰ ਕੁੰਡੇ ਵਾਲਾ ਕਾਪੀ ਦਿੰਦੇ ਉਹ?
ਨਹੀਂ, ਅਜੇ ਤੱਕ ਮੇਰੀ ਲਾਈਫ 'ਚ ਕਿਤੇ ਵੀ ਇਨਾਮੀ ਰਾਸ਼ੀ ਨਹੀਂ ਮਿਲੀ। ਮੈਂ 3-4 ਵਾਰੀ ਓਲੰਪਿਕ ਲੜ ਚੁੱਕਾ, 4 ਵਾਰੀ, 2 ਵਾਰੀ ਏਸ਼ੀਆ ਲੜ ਚੁੱਕਿਆ, ਇੰਡੀਆ ਬਹੁਤ ਵਾਰੀ ਲੜ ਚੁੱਕਿਆ, ਆਸਟ੍ਰੇਲੀਆ ਵੀ ਬਹੁਤ ਵਾਰੀ ਲੜ ਚੁੱਕਾ। ਆਸਟ੍ਰੇਲੀਆ ਦੇ 8-8, 9-9, 12-12 ਮੈਡਲ ਵੀ ਲਏ, ਪਰ ਅੱਜ ਤੱਕ ਕਿਤੋਂ ਵੀ ਇਨਾਮੀ ਨਹੀਂ, ਸਿਰਫ ਮੈਡਲ ਹੀ ਮਿਲਦੇ ਆ
ਜੀ। ਅਤੇ ਉਸ ਗੱਲ ਨੂੰ ਲੈ ਕੇ ਮਨ 'ਚ ਕਿਤੇ ਨਾ ਕਿਤੇ ਝੋਰਾ ਵੀ ਹੋਣਾ, ਕਿਉਂਕਿ ਪੱਲਿਓਂ ਤਾਂ ਲੱਗੀ ਜਾਂਦੇ ਆ?
ਉਹ ਝੋਰਾ 1 ਨਹੀਂ, ਬਹੁਤ ਜ਼ਿਆਦਾ ਜੀ ਝੋਰਾ, ਇਸ ਕਰਕੇ ਮੈਂ ਉਹਨਾਂ ਮੈਡਲਾਂ ਨੂੰ ਕੀ ਕਰਨਾ, ਮੈਨੂੰ ਤਾਂ ਕਿਰਾਇਆ ਚਾਹੀਦਾ ਜਾਂ ਰੋਟੀ ਵਾਸਤੇ ਪੈਸੇ ਚਾਹੀਦੇ ਆ, ਉਹ ਕਿਤੇ ਮਿਲਦੇ ਨਹੀਂ, ਉਹ ਮੈਂ ਪੂਰੇ ਕਰਨ ਵਾਸਤੇ ਫਿਰ ਮੈਂ ਆਪਣਾ ਕੰਮ ਕਰਦਾ, ਕੰਮ ਵੀ ਇੱਥੇ ਲੱਭਦਾ ਨਹੀਂ, ਫਿਰ ਮੈਂ ਵਲਗੂਗੇ ਜਾ ਕੇ ਬੇਰੀਆਂ ਦਾ ਕੰਮ ਕਰਦਾ, ਬੇਰੀਆਂ ਤੋੜਦਾ, ਪਿਛਲੇ 3 ਸਾਲ ਵੀ ਤੋੜਦਾ ਰਿਹਾ, ਉੱਥੇ ਪੈਸੇ ਜੋੜ ਕੇ ਫਿਰ ਕੰਪੀਟੀਸ਼ਨ ਲੜਦਾ ਰਿਹਾ।
ਸਰਕਾਰ ਵੱਲੋਂ ਕੋਈ ਸੋਸ਼ਲ ਸਿਕਿਉਰਿਟੀ ਕੁਛ ਇੱਦਾਂ ਦਾ ਨਾਲ ਕੰਮ ਕਰਨ ਕਰਕੇ ਨਹੀਂ ਮਿਲਦੀ ਉਹ?
ਨਹੀਂ, ਕੰਮ ਕਰਨ ਕਰਕੇ ਨਹੀਂ, ਸਰਕਾਰ ਇੰਡੀਆ ਸਰਕਾਰ ਨੇ ਵੀ ਕੱਖ ਨਹੀਂ ਦਿੱਤਾ, ਆਸਟ੍ਰੇਲੀਆ ਸਰਕਾਰ ਨੇ।
ਤੁਸੀਂ ਹੁਣ ਇੱਕ ਆਸਟ੍ਰੇਲੀਅਨ ਨਾਗਰਿਕ ਹੋ?
ਹੁਣ ਮੈਂ ਇੱਥੇ PR ਹਾਂ ਜੀ।
ਅਤੇ ਜਦ ਨਿਊਜ਼ੀਲੈਂਡ ਫਿਰ ਖੇਡਾਂ 'ਚ ਤੁਸੀਂ ਹਿੱਸਾ ਲੈਣ ਗਏ ਤਾਂ ਫਿਰ ਇੱਕ ਆਸਟ੍ਰੇਲੀਅਨ ਨਾਗਰਿਕ ਵਜੋਂ ਤੁਸੀਂ ਹਿੱਸਾ ਲਿਆ?
ਲਿਆ ਤਾਂ ਆਸਟ੍ਰੇਲੀਅਨ ਨਾਗਰਿਕ, ਪਰ ਉੱਥੇ ਦੀ ਇੰਟਰੀ ਫੀਸ, ਕਿਰਾਇਆ, ਰੋਟੀ ਦਾ ਖਰਚ ਮੈਂ ਆਪਣੀ ਜੇਬ 'ਚੋਂ ਦਿੱਤਾ, ਮੈਨੂੰ ਕਿਤੋਂ ਨਹੀਂ ਮਿਲਿਆ ਅਤੇ ਨਾ ਮੈਂ ਕਿਸੇ ਕੋਲ ਮੰਗਿਆ, ਨਾ ਮੈਨੂੰ ਪਤਾ ਹੀ ਹੈ ਕਿਹਦੇ ਕੋਲ ਮੰਗਣਾ, ਜੇ ਮੈਂ ਕਿਸੇ ਕੋਲ ਮੰਗਦਾ ਵੀ ਤਾਂ ਕੋਈ ਦਿੰਦਾ ਨਹੀਂ, ਇਸ ਕਰਕੇ ਮੈਂ ਆਪ ਹੀ।
ਕਿੰਨੇ ਡਾਲਰ ਲੱਗੇ ਉੱਥੇ ਤੁਹਾਡੇ?
ਉੱਥੇ ਮੇਰਾ ਤਕਰੀਬਨ 2000 ਤੋਂ ਉੱਪਰ ਲੱਗ ਗਿਆ, ਕਿਉਂਕਿ ਇੰਟਰੀ ਫੀਸ ਸਾਰੀ, ਮੈਂ 5-6 ਦਿਨ ਉੱਥੇ ਰਿਹਾ ਅਤੇ ਆਉਣ ਜਾਣ ਦਾ ਕਿਰਾਇਆ ਲੱਗਾ।
ਅਤੇ 85 ਦੀ ਉਮਰ ਨੂੰ ਹੁਣ ਤੁਸੀਂ ਢੁੱਕਦੇ ਹੋ, ਅਤੇ ਸਾਨੂੰ ਥੋੜ੍ਹਾ ਜਿਹਾ ਆਪਣੇ ਆਸਟ੍ਰੇਲੀਅਨ ਸਫ਼ਰ ਬਾਰੇ ਦੱਸੋ, ਇੱਥੇ ਕਦੋਂ ਆਏ ਅਤੇ ਅਥਲੈਟਿਕਸ ਨਾਲ ਤੁਹਾਡਾ ਮੋਹ ਪ੍ਰੇਮ ਕਦ ਤੋਂ ਜਾਗਿਆ?
ਅਥਲੈਟਿਕ ਨਾਲ ਮੋਹ ਪ੍ਰੇਮ ਤਾਂ ਮੇਰਾ ਸ਼ੁਰੂ ਤੋਂ ਜਾਗਿਆ, ਜਦੋਂ ਮੈਂ ਸਟੂਡੈਂਟ ਲਾਈਫ ਸੀ, ਫਿਰ ਮੈਂ ਇੰਡੀਆ 'ਚ ਵੀ ਨੈਸ਼ਨਲ ਦੌੜਦਾ ਰਿਹਾ ਵੈਟਰਨ ਵਿੱਚ। ਇੱਥੇ ਮੈਂ 2007 ਵਿੱਚ ਆਇਆ ਅਤੇ 2008 ਵਿੱਚ ਮੈਂ ਪਹਿਲੀ ਦੌੜ ਪਰਥ ਸਿੱਖ ਗੇਮ ਦੌੜੀ ਸੀ, ਉਹਦੇ 'ਚ ਮੇਰਾ ਗੋਲਡ ਮੈਡਲ ਆਇਆ। ਉਸ ਤੋਂ ਬਾਅਦ ਫਿਰ 40-40 ਇੱਥੇ ਮੈਂ ਹਰ ਸਾਲ ਦੌੜਦਾ ਰਿਹਾ।
ਅਤੇ ਆਸਟ੍ਰੇਲੀਆ ਆਇਆਂ ਨੂੰ ਕਿੰਨੀ ਦੇਰ ਹੋ ਗਈ ਹੁਣ?
ਮੈਂ ਇੱਥੇ 2008 ਦਾ ਵਾ ਇੱਥੇ।
ਅਤੇ ਤੁਹਾਡਾ ਪਰਿਵਾਰ ਸਾਰਾ ਇੱਥੇ?
ਮੇਰਾ 3 ਲੜਕੇ ਅਤੇ 1 ਲੜਕੀ ਆ, ਲੜਕੇ 1 ਲੜਕਾ ਇੰਡੀਆ, 1 ਇੱਥੇ ਆ, ਲੜਕੀ ਮੇਰੀ ਵੀ ਇੱਥੇ ਆ
ਜੀ। ਅਤੇ ਜਿਹੜਾ ਅਥਲੈਟਿਕਸ ਵਿੱਚ ਤੁਸੀਂ ਹਿੱਸਾ ਲੈਂਦੇ ਹੋ ਅਤੇ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ ਲਈ ਫਿਰ ਵਰਜਿਸ਼ ਵੀ ਕਰਨੀ ਪੈਂਦੀ ਹੈ, ਖੁਰਾਕ 'ਤੇ ਵੀ ਜ਼ੋਰ ਰੱਖਣਾ ਪੈਂਦਾ?
ਉਹ ਵਰਜਿਸ਼ ਤਾਂ ਕਰ ਲਈਦੀ ਹੈ ਜੀ, ਪਰ ਖੁਰਾਕ ਦਾ ਜ਼ੋਰ ਰੱਖਣ ਵਾਸਤੇ ਫਿਰ ਮਜ਼ਦੂਰੀ ਕਰਨੀ ਪੈਂਦੀ ਆ, ਲੇਬਰ ਕਰਕੇ ਅਤੇ ਪੈਸੇ ਜੋੜ ਕੇ ਖੁਰਾਕ ਪੂਰੀ ਕਰੀਦੀ ਆ।
ਅਤੇ ਇਹ ਤੋਂ ਕਿੱਥੇ ਹੁਣ ਕੀ ਸੋਚਿਆ, ਅੱਗੇ ਵੀ ਇਹਨਾਂ ਜਿਹੜੀਆਂ ਇੰਟਰਨੈਸ਼ਨਲ ਈਵੈਂਟਸ ਨੇ ਉਹਨਾਂ 'ਚ ਹਿੱਸਾ ਲੈਂਦੇ ਰਹਿਣਾ, ਜਾਂ ਤੁਹਾਨੂੰ ਲੱਗਦਾ ਵੀ ਇਹ ਹੁਣ ਡਾਲਰ ਜੇਬ 'ਚ ਹੈ ਨਹੀਂ ਅਤੇ ਕਰੀਏ ਕੀ?
ਡਾਲਰ ਭਾਵੇਂ ਮੇਰੀ ਜੇਬ 'ਚ ਨਹੀਂ, ਪਰ ਫਿਰ ਵੀ ਮੈਂ ਹੁਣ ਸੋਚਿਆ ਵੀ ਮੈਂ ਜਾ ਕੇ ਬੁਲਗੋਏ ਜਾ ਕੇ ਬੇਰੀਆਂ ਬੂਰੀਆਂ ਤੋੜ ਕੇ ਕਿਰਾਇਆ ਬਣਾਉਣਾ, ਅਤੇ ਜੁਲਾਈ ਵਿੱਚ ਓਲੰਪਿਕ ਆ ਸਾਡੀ ਕਨੇਡਾ 'ਚ, ਅਤੇ ਉਹ ਤਾਂ ਮੈਂ ਐਂਟਰੀ ਫੀਸ ਵੀ ਭਰਨੀ, ਸਭ ਕੁਝ ਕਰਨਾ, ਕਿਰਾਇਆ ਵੀ ਦੇਣਾ, ਅਤੇ ਮੈਂ ਉਹ ਕਰ ਲੈਣਾ ਵਾ ਕਿਉਂਕਿ ਮੈਂ ਉੱਥੇ ਜਾ ਕੇ ਲੇਬਰ ਕਰ ਲੈਣੀ ਆ, ਅਤੇ ਜੁਲਾਈ ਦਾ ਓਲੰਪਿਕ ਲੜਨੀ ਆ ਕਨੇਡਾ ਵਿੱਚ
ਜੀ। ਅਤੇ ਉਹ ਫਿਰ ਵੈਟਰਨ ਖੇਡਾਂ ਨੇ, ਬਜ਼ੁਰਗਾਂ ਦੀਆਂ ਖੇਡਾਂ ਨੇ?
ਹਾਂਜੀ, ਉਹ ਬਜ਼ੁਰਗਾਂ ਦੀਆਂ ਖੇਡਾਂ।
ਅਤੇ ਉਹ ਫਿਰ ਤੁਸੀਂ ਆਸਟ੍ਰੇਲੀਅਨ ਟੀਮ ਦਾ ਹਿੱਸਾ ਬਣ ਕੇ ਜਾਣਾ ਵਾ ਜਾਂ ਆਪਣੇ ਪੱਧਰ 'ਤੇ ਜਾਣ ਦੀ ਸੋਚ?
ਨਹੀਂ, ਆਸਟ੍ਰੇਲੀਅਨ ਟੀਮ, ਮੇਰਾ ਤਾਂ ਜੀ ਕਰਦਾ ਮੈਂ ਆਸਟ੍ਰੇਲੀਅਨ ਟੀਮ ਦਾ ਹਿੱਸਾ ਬਣਾ, ਪਰ ਜੇ ਮੇਰੇ ਖਰਚ ਦੇਣ ਦੇ ਤਾਂ ਵਾ ਨਾ, ਇਹਨਾਂ ਖਰਚ ਦੇਣਾ ਨਹੀਂ, ਮੈਂ ਆਪਣੇ ਆਪ ਹੀ ਸਿੱਧਾ ਚੱਲ ਜਾਣਾ, ਪੈਸੇ ਉਹਨਾਂ ਨੂੰ ਤਾਰ ਦੇਣੇ ਆ, ਅਤੇ ਉਹਨਾਂ ਨੇ ਐਂਟਰੀ ਫੀਸ ਵਗੈਰਾ ਕਿਰਾਇਆ ਵੀ ਹੋਟਲ ਬੁਕਿੰਗ ਵੀ ਸਭ ਕੁਝ ਮੈਂ ਆਪ ਕਰਨੀ ਆ, ਅਤੇ ਇਸ ਕਰਕੇ ਮੈਂ ਆਪ ਹੀ ਜਾਊਂ ਫਿਰ।
ਅਤੇ ਜੇ ਆਪਾਂ ਇੱਕ ਹਫ਼ਤੇ ਦੇ ਤੁਹਾਡੇ ਦਿਨਾਚਾਰ ਦੀ ਗੱਲ ਕਰੀਏ, ਕਿੰਨੀ ਕੁ ਦੇਰ ਤੁਹਾਨੂੰ ਰੋਜ਼ ਪ੍ਰੈਕਟਿਸ ਕਰਨੀ ਪੈਂਦੀ ਆ? ਸਵੇਰੇ ਸੈਰ 'ਤੇ ਜਾਂਦੇ ਹੋ, ਸ਼ਾਮ ਨੂੰ ਸੈਰ 'ਤੇ ਜਾਂਦੇ ਹੋ? ਥੋੜ੍ਹਾ ਜਿਹਾ ਰੂਟੀਨ ਮੈਂ ਤੁਹਾਡਾ ਪੁੱਛਣਾ ਤਾਂ ਚਾਹੁੰਦਾ ਕਿਉਂਕਿ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ 80-85 ਸਾਲ ਦੀ ਉਮਰ 'ਚ ਇਸ ਉਮਰੇ ਆ ਕੇ ਖੰਘਣਾ ਵੀ ਔਖਾ ਲੱਗਦਾ।
ਮੇਰੀ ਪ੍ਰੈਕਟਿਸ ਦੀ ਰੂਟੀਨ ਇਹ ਆ ਕਿ ਮੈਂ ਜੋ ਕੋਈ ਇੰਟਰਨੈਸ਼ਨਲ ਕੰਪੀਟੀਸ਼ਨ ਜਿਹੜਾ ਨਾ, ਉਹਦਾ ਤਕਰੀਬਨ 3 ਮਹੀਨੇ ਪਹਿਲਾਂ ਮੈਂ ਪ੍ਰੈਕਟਿਸ ਸ਼ੁਰੂ ਕਰ ਦਿੰਦਾ। ਤੋ ਮੇਰੀ ਪ੍ਰੈਕਟਿਸ ਇਹ ਆ ਵੀ ਮੈਂ ਬਹੁਤ ਜ਼ਿਆਦਾ ਈਵੈਂਟ ਲਾਉਣੇ ਹੁੰਦੇ ਆ, ਓਲੰਪਿਕ ਵਿੱਚ ਹੀ 12-12, 13-13 ਈਵੈਂਟ ਲਾਉਣੇ, ਕਿਉਂਕਿ 2009 ਦੇ ਓਲੰਪਿਕ ਵਿੱਚ ਮੈਂ 10 ਮੈਡਲ ਲਏ ਸੀ, 4 ਮੇਰੇ ਗੋਲਡ ਸੀ, 2-4 ਸਿਲਵਰ ਅਤੇ 2 ਬਰੌਨ, ਨਾ 2 ਬਰੌਨ ਸੀ, 10 ਮੈਡਲ ਸੀਗੇ। ਅਤੇ ਇੱਥੇ ਵੀ ਮੈਂ 12-13 ਈਵੈਂਟ ਦੀ ਐਂਟਰੀ ਭਰੂੰਗਾ, ਜਿਹੜਾ ਲਗਾਤਾਰ 1 ਮਿੰਟ ਤੋਂ ਬਾਅਦ ਉਸ ਵੇਲੇ ਦੂਜਾ ਆ ਜਾਊ, ਫਿਰ ਮੈਂ ਇੱਕ ਅੱਧਾ ਛੱਡਣਾ ਪੈਂਦਾ। ਅਤੇ ਪ੍ਰੈਕਟਿਸ ਮੇਰੀ ਇਸ ਤਰ੍ਹਾਂ ਵੀ ਮੈਂ ਪ੍ਰੈਕਟਿਸ ਬਹੁਤ ਜ਼ਿਆਦਾ ਕਰਦਾ, ਮੈਂ ਕਈ ਵਾਰੀ ਮਗਲੇ ਦਿਨਾਂ 'ਚ ਆ ਕੇ ਮਗਲੇ ਮਹੀਨੇ 3-3, 4-4 ਘੰਟੇ ਗਰਾਊਂਡ 'ਚ ਹੀ ਰਹਿੰਦਾ। ਮੈਂ ਇੱਦਾਂ ਕਰਦਾ ਵੀ ਮੈਂ ਪ੍ਰੈਕਟਿਸ ਕਰ ਲਈ, ਥੱਕ ਗਿਆ, ਬਹਿ ਗਿਆ, ਫਿਰ ਮੈਂ ਰਿਲੈਕਸ ਹੋ ਗਿਆ, ਫਿਰ ਮੁੜ ਕੇ ਰੇਸ ਲਾਈ, ਫਿਰ ਮੁੜ ਕੇ ਥੱਕ ਗਿਆ, ਫਿਰ ਰਿਲੈਕਸ ਹੁੰਦਾ, ਕਿਉਂਕਿ ਮੈਨੂੰ ਇਹ ਮੈਨੂੰ ਇਸ ਤਰ੍ਹਾਂ ਮੈਂ ਤਾਂ ਕਰਦਾ ਹਾਂ ਕਿਉਂਕਿ ਮੈਨੂੰ ਉੱਥੇ ਬਹੁਤੀਆਂ ਰੇਸਾਂ ਲਾਉਣੀਆਂ ਪੈਂਦੀਆਂ, ਇੱਕ ਦਿਨ 'ਚ 4-4 ਰੇਸਾਂ ਲਾਉਣੀਆਂ ਪੈਂਦੀਆਂ, ਹੀਟਾਂ ਵੀ ਲਾਉਣੀਆਂ ਪੈਂਦੀਆਂ, ਅਤੇ ਮੈਂ ਥੱਕ ਜੂੰ, ਫਿਰ ਰਿਲੈਕਸ ਹੋਣਾ, ਅਤੇ ਉਹ ਮੈਂ ਉਹ ਟੈਕਟ ਮੇਰੇ ਮੈਨੂੰ ਲੱਭ ਗਿਆ ਵੀ ਮੈਂ ਕਿਵੇਂ ਰਿਲੈਕਸ ਹੋਣਾ, ਉਸ ਤਰ੍ਹਾਂ ਕਰਕੇ ਮੈਂ ਫਿਰ ਪ੍ਰੈਕਟਿਸ ਕਰਦਾ।
ਅਤੇ ਪੰਜਾਬ 'ਚ ਫਿਰ ਖੇਤੀਬਾੜੀ ਦਾ ਹੀ ਕੰਮ ਕਰਦੇ ਸੀਗੇ?
ਹਾਂਜੀ, ਪੰਜਾਬ 'ਚ ਮੈਂ ਖੇਤੀ ਵੀ ਕਰਦਾ ਸੀਗਾ, ਸਰਵਿਸ ਵੀ ਕਰਦਾ ਸੀਗਾ, ਅਤੇ ਠੇਕੇ 'ਤੇ ਪੈਲੀਆਂ ਲੈ ਲੈ ਕੇ ਵਾਹ ਕੇ ਪੈਸੇ ਵੀ ਜੋੜਦਾ ਸੀਗਾ। ਪੰਜਾਬ 'ਤੇ ਇੱਦਾਂ ਵੀ ਇੱਕ ਵਾਰੀ ਮੈਂ 1988 ਵਿੱਚ ਆਲ ਇੰਡੀਆ ਕੰਪੀਟੀਸ਼ਨ ਸ਼੍ਰੀਨਗਰ ਲੜਿਆ, ਅਤੇ ਮੈਂ 6 ਗੋਲਡ ਮੈਡਲ ਲੈ ਕੇ ਬੈਸਟ ਅਥਲੀਟ ਇੰਡੀਆ ਦਾ ਬਣ ਗਿਆ। ਮੁੜ ਕੇ ਅਮਰੀਕਾ ਸਾਡੀ ਓਲੰਪਿਕ ਹੋਣੀ ਸੀਗੀ, ਉਹਨਾਂ ਨੇ ਕਿਹਾ ਵੀ 75,000 ਰੁਪਈਆ ਜਮ੍ਹਾਂ ਕਰਾਓ, ਪਰ ਮੇਰੇ ਕੋਲ ਪੈਸੇ ਨਹੀਂ ਸੀਗੇ, ਮੈਂ 75,000 ਰੁਪਈਆ ਦੇ ਨਹੀਂ ਸਕਿਆ, ਨਾ ਮੈਨੂੰ ਕਿਤੋਂ ਕਰਜ਼ਾ ਮਿਲਿਆ, ਕਿਉਂ ਨਹੀਂ ਦੇਣੀ, ਬੈਂਕਾਂ ਤੋਂ ਵੀ ਇੰਨਾ ਕਰਜ਼ਾ ਨਹੀਂ ਮਿਲਦਾ ਹੁੰਦਾ, 5,000 ਕਰਜ਼ਾ ਮਿਲਦਾ ਹੁੰਦਾ ਸੀਗਾ, ਪਰ 75,000 ਮੈਂ ਦੇ ਨਹੀਂ ਸਕਿਆ, ਅਤੇ ਮੈਂ ਓਲੰਪਿਕ ਜਾ ਨਹੀਂ ਸਕਿਆ, ਉਦੋਂ ਮੈਂ ਪੈਸੇ ਕੋਲੋਂ ਰਹਿ ਗਿਆ।
ਜੀ, ਅਤੇ ਕਿਹੜਾ ਪਿੰਡ ਸ਼ਹਿਰ ਆ ਪੰਜਾਬ 'ਚ ਤੁਹਾਡਾ?
ਪੰਜਾਬ 'ਚ ਮੇਰਾ ਡਿਸਟ੍ਰਿਕਟ ਗੁਰਦਾਸਪੁਰ, ਪਿੰਡ ਔਲਖ, ਤਹਿਸੀਲ ਬਟਾਲਾ, ਅਤੇ ਦਰਿਆ ਦੇ ਕੰਢੇ ਦੇ ਉੱਤੇ ਪਿੰਡ ਆ।
ਜੀ, ਅਤੇ ਥੋੜ੍ਹਾ ਜਿਹਾ ਇਹ ਦੱਸੋ ਵੀ ਉੱਥੇ ਹੁਣ ਜਾਂਦੇ ਆਉਂਦੇ ਰਹਿੰਦੇ ਹੋ ਜਾਂ ਪੰਜਾਬ ਨਾਲੋਂ ਮੋਹ ਅਤੇ ਕਨੈਕਸ਼ਨ ਹੁਣ ਟੁੱਟਦਾ ਜਾਂਦਾ?
ਨਾ, ਮੇਰਾ ਪੰਜਾਬ ਨਾਲ ਮੋਹ ਨਹੀਂ ਟੁੱਟਾ, ਮੈਂ ਹੁਣ ਵੀ 2 ਸਾਲ ਰਹਿ ਕੇ ਆਇਆ, ਮੇਰਾ ਜਦੋਂ ਵਿਹਲ ਲੱਗਦਾ ਮੈਂ ਉਸ ਵੇਲੇ ਆਪਣੇ ਪਿੰਡ ਜਾਂਦਾ, ਆਪਣੇ ਘਰ ਜਾਂਦਾ, ਆਪਣੀਆਂ ਪੈਲੀਆਂ 'ਚ ਜਾਂਦਾ, ਮੇਰਾ ਪੰਜਾਬ ਨਾਲ ਮੋਹ ਨਹੀਂ ਟੁੱਟਾ ਅਤੇ ਨਾ ਟੁੱਟ ਸਕਦਾ।
ਅਤੇ ਥੋੜ੍ਹਾ ਜਿਹਾ ਸਾਨੂੰ ਇਹ ਜ਼ਰੂਰ ਦੱਸੋ ਵੀ ਜਿਹੜੇ ਤੁਹਾਡੇ ਹਮ ਉਮਰ ਬਜ਼ੁਰਗ ਨੇ, ਤੁਹਾਡੇ ਨਾਲ ਦੇ ਸਾਥੀ ਨੇ, ਉਹਨਾਂ ਨੂੰ ਕੀ ਸੁਨੇਹਾ ਹੋਊ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਕਿਵੇਂ ਰੱਖਣ?
ਉਹ ਇਹੋ ਹੀ ਆ ਵੀ ਉਹ ਥੋੜ੍ਹੇ ਜਿਹਾ ਮਿਹਨਤ ਕਰਨ, ਖੁਰਾਕ ਖਾਣ, ਉਹਨਾਂ ਨੇ ਇਹ ਮਿਹਨਤ ਖੁਰਾਕ ਘਰੋਂ ਨਾ ਵੀ ਮਿਲੇ ਜਾਂ ਗਵਰਨਮੈਂਟ ਨਾ ਵੀ ਦੇਵੇ ਨਾ, ਬੰਦੇ ਨੂੰ ਸ਼ੌਕ ਹੋਣਾ ਚਾਹੀਦਾ, ਫਿਰ ਉਹ ਕੋਈ ਨਾ ਕੋਈ ਹੈਲਾ ਵਸੀਲਾ ਕਰਕੇ ਲੱਭ ਲੈਂਦਾ, ਕਰ ਲੈਂਦਾ। ਹੁਣ ਮੈਨੂੰ ਭਾਵੇਂ ਘਰੋਂ ਮਿਲਦੀ ਵੀ ਆ ਖੁਰਾਕ, ਮੈਂ ਕਰਦਾ ਕੋਈ ਨਹੀਂ ਲੈਂਦਾ, ਕਿਰਾਇਆ ਮਿਲਦਾ ਵੀ ਆ ਮੈਂ ਨਹੀਂ ਲੈਂਦਾ, ਪਰ ਮੈਨੂੰ ਇਹ ਸ਼ੌਕ ਆ, ਮੈਂ ਇਹ ਕੰਮ ਕਰਨਾ ਹੀ ਕਰਨਾ, ਮੈਂ ਆਪ ਮਿਹਨਤ ਕਰਕੇ ਬੇਰੀਆਂ ਤੋੜ ਕੇ ਮਜ਼ਦੂਰੀ ਕਰਕੇ ਅਤੇ ਮੈਂ ਉਹ ਪੈਸੇ ਪੂਰੇ ਕਰ ਲੈਂਦਾ, ਅਤੇ ਮੈਂ ਜਾਂਦਾ, ਅਤੇ ਮੈਂ ਕਿਸੇ ਕੋਲ ਮੰਗਦਾ, ਮੈਂ ਮੰਗ ਕੇ ਵੇਖੇ ਵੀ ਆ ਇੰਡੀਆ ਦੇ ਵਿੱਚ ਬੜੇ ਬੜੇ ਮਿਨਿਸਟਰਾਂ ਕੋਲ ਮੰਗ ਕੇ ਵੇਖੇ ਆ, ਪਰ ਉਹ ਸਾਰੇ ਕਹਿੰਦੇ ਜੀ ਇਹਦੇ ਵਾਸਤੇ ਸਾਡੇ ਕੋਲ ਪੈਸਾ ਕੋਈ ਨਹੀਂ, ਇਸ ਕਰਕੇ ਮੈਨੂੰ ਪਤਾ ਪੈਸੇ ਮਿਲਣੇ ਨਹੀਂ, ਨਾ ਮੈਂ ਕਿਸੇ ਕੋਲ ਹੁਣ ਮੰਗਦਾ, ਅਤੇ ਮੈਂ ਆਪ ਹੀ ਮਿਹਨਤ ਕਰਕੇ, ਜੇ ਤਾਂ ਮੇਰੇ ਕੋਲ ਪੈਸੇ ਬਣ ਜਾਣ ਫਿਰ ਮੈਂ ਕੰਪੀਟੀਸ਼ਨ ਲੜ ਲੈਂਦਾ, ਅਤੇ ਜੇ ਨਾ ਬਣ ਤਾਂ ਫਿਰ ਨਹੀਂ।
ਜੀ, ਬਹੁਤ ਬਹੁਤ ਮਿਹਰਬਾਨੀ ਔਲਖ ਸਾਹਿਬ, ਤੁਸੀਂ ਸਟੂਡੀਓ ਆਏ, ਸਾਡੇ ਲਈ ਸਮਾਂ ਕੱਢਿਆ ਅਤੇ ਇਹ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀਆਂ ਕੀਤੀਆਂ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਅਤੇ ਉਮੀਦ ਕਰਦੇ ਹਾਂ ਕਿ ਟੋਰਾਂਟੋ ਵਿੱਚ ਵੀ ਤੁਹਾਡੀ ਖੇਡ ਕਾਰਗੁਜ਼ਾਰੀ ਚੰਗੀ ਰਹੂਗੀ।
ਮੇਰੇ ਵੱਲੋਂ ਤੁਹਾਡੇ ਟੀਮ ਦਾ, ਤੁਹਾਡੇ ਸੈਂਟਰ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ Want to hear more stories like this? Listen on Apple Podcasts, Google Podcasts, Spotify, or wherever you get your podcasts from.